ਸਾਰਾ ਕੁਝ ਉਸੇ ਦਾ ਆਪਣਾ ਹੀ ਹੈ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਦੇ ਕਰਕੇ ਨਾਮ ਦੇ ਆਸਰੇ ਸਾਰੇ ਜੰਤ ਹੋਂਦ ਵਿੱਚ ਆਏ ਨੇ। ਕਿਉਂਕਿ ਜਦੋਂ ਪਰਮੇਸ਼ਰ ਨੇ ਕਿਹਾ ਓਅੰਕਾਰ, ਓਅੰਕਾਰ ਕਰਕੇ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ। ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਦੇ ਆਸਰੇ ਸਾਰੇ ਬ੍ਰਹਿਮੰਡ, ਇੱਕੀ ਪੁਰੀਆਂ ਵਾਲਾ ਬ੍ਰਹਿਮੰਡ, ਆਕਾਸ਼ ਤਾਰੇ ਸਾਰਾ ਕੁਝ ਅਤੇ ਖੰਡ ਟੁਕੜੇ, ਆ ਜਿੰਨੇ ਧਰਤੀ ਦੇ ਉੱਤੇ ਟੁਕੜੇ ਨੇ ਸਾਰੇ, ਨੌ ਖੰਡਾਂ ਦੀ ਧਰਤੀ, ਇਹ ਵੀ ਨਾਮ ਕਰਕੇ ਹੋਂਦ ਵਿੱਚ ਆਇਆ ਸਾਰਾ ਕੁਝ। ਨਾਮ ਵਿੱਚ ਸ਼ਕਤੀ ਹੈ, ਆਪ ਤਾਂ ਉਹ ਸੂਖਮੀ ਹੈ, ਨਾਮ ਬਹੁਤ ਸੂਖਮ ਹੈ, ਉਹਦੇ 'ਚ ਇਹ ਸ਼ਕਤੀ ਹੈ ਕਿ ਉਹ ਸਥੂਲ ਚੀਜ਼ ਨੂੰ ਬਣਾ ਦਿੰਦਾ, ਜਦੋਂ ਮਰਜ਼ੀ ਬਣਾ ਦੇਵੇ, ਜਦੋਂ ਸਥੂਲ ਨੂੰ ਬਣਾ ਕੇ ਜਦੋਂ ਮਰਜ਼ੀ ਸੂਖਮ ਵਿੱਚ ਲੈ ਜਾਂਦਾ। ਸਾਹਮਣੇ ਤਾਂ ਹੋ ਰਿਹਾ ਆਪਣੇ, ਪਾਣੀ ਕੀ ਚੀਜ਼ ਹੈ, ਦੋ ਗੈਸਾਂ ਹੀ ਨੇ, ਸੂਖਮ ਹੀ ਹੈ, ਅਤੇ ਜਦੋਂ ਇਹ ਬਹੁ ਗਿਣਤੀ 'ਚ ਇਕੱਠਾ ਹੋ ਜਾਂਦਾ, ਬੱਦਲ ਬਣ ਜਾਂਦਾ, ਬਰਸਾਤ ਹੋ ਜਾਂਦੀ, ਇਹਨੇ ਕਿਤੇ ਰਹਿਣਾ, ਇੱਕ ਦੋ ਦਿਨ ਧੁੱਪ ਪਈ ਇੱਥੇ ਕੋਈ ਦਿਖਣਾ ਪਾਣੀ, ਮੁੜ ਕੇ ਫੇਰ ਇਹਨੇ ਸਾਰੇ ਨੇ ਉੱਡ ਜਾਣਾ। ਆਪੇ ਸੂਖਮ ਆਪੇ ਅਸਥੂਲਾ, ਲਖੀ ਨ ਜਾਈ ਨਾਨਕ ਲੀਲਾ। ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਨਾਮ ਦੇ ਆਸਰੇ ਸਿਮਰਤ ਵੇਦ ਪੁਰਾਣ ਹੋਂਦ ਵਿੱਚ ਆਏ ਨੇ। ਨਾਮ ਨਹੀਂ ਇਹਨਾਂ ਨੂੰ ਹੋਂਦ ਵਿੱਚ ਲਿਆਂਦਾ ਹੈ। ਨਾਮ ਕੇ ਤਾਰੇ ਸੁਣਨ ਗਿਆਨ ਧਿਆਨ, ਨਾਮ ਦੇ ਆਸਰੇ ਹੀ ਲੋਕ ਸੁਣਦੇ ਨੇ, ਨਾਮ ਦੇ ਆਸਰੇ ਹੀ ਗਿਆਨ ਹੁੰਦਾ ਇਨਸਾਨ ਨੂੰ, ਨਾਮ ਦੇ ਆਸਰੇ ਕਰਕੇ ਹੀ ਧਿਆਨ ਲੱਗ ਜਾਂਦਾ। ਨਾਮ ਕੇ ਤਾਰੇ ਆਗਾਸ ਪਾਤਾਲ, ਨਾਮ ਦੇ ਆਸਰੇ ਹੀ ਆਕਾਸ਼ ਬਣਿਆ ਹੈ, ਪਾਤਾਲ ਬਣੇ ਨੇ, ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਇਹ ਸਭ ਚੀਜ਼ਾਂ ਨਾਮ ਕਰਕੇ ਹੋਂਦ ਵਿੱਚ ਆਈਆਂ ਨੇ। ਅਤੇ ਮਹਾਰਾਜ ਕਹਿੰਦੇ ਇੱਕ ਵਾਰ ਤੁਸੀਂ ਨਾਮ ਦੀ ਜਿਹੜੀ ਸ਼ਕਤੀ ਹੈ ਉਹਨੂੰ ਸਮਝ ਲਓ, ਤਾਂ ਇੰਨਾ ਕੁਛ ਲਿਖਣਾ ਪਿਆ। ਨਾਮ ਦੀ ਸ਼ਕਤੀ ਨੂੰ ਸਮਝੋ ਵੀ ਜਿੰਨਾ ਕੁਝ ਆਪਾਂ ਦੇਖ ਰਹੇ ਹਾਂ, ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਨਾਮ ਦੇ ਵਿੱਚੋਂ ਇੰਨਾ ਕੁਝ ਨਿਕਲਿਆ, ਨਾਮ ਨੇ ਬਣਾਇਆ ਹੈ। ਜਿਹਨੂੰ ਸੋਝੀ ਆ ਜਾਂਦੀ ਹੈ ਵੀ ਨਾਮ ਨੇ ਬਣਾਈ ਹੈ ਸ੍ਰਿਸ਼ਟੀ, ਨਾਮ ਨੇ ਬਣਾਈ ਧਰਤੀ, ਨਾਮ ਨੇ ਬਣਾਇਆ ਸਾਡੇ ਮਾਂ ਬਾਪ ਨੂੰ, ਉਦੋਂ ਪਿੱਛੇ ਉਹਨਾਂ ਦੇ ਮਾਂ ਬਾਪ ਨੂੰ, ਨਾਮ ਦੇ ਆਸਰੇ ਅਸੀਂ ਹਾਂ, ਨਾਮ ਦੇ ਆਸਰੇ ਰੋਟੀ ਮਿਲਦੀ ਹੈ, ਨਾਮ ਦੇ ਆਸਰੇ ਕੰਮ ਬਣਦੇ ਨੇ। ਜਦੋਂ ਨਾਮ ਦੇ ਆਸਰੇ ਦਾ ਗਿਆਨ ਹੋ ਗਿਆ ਤਾਂ ਆਪਾਂ ਨੇ ਹਟਣਾ ਹੀ ਨਹੀਂ, ਸਾਰਾ ਦਿਨ ਆਪਾਂ ਕਹੀ ਜਾਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, 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 ਸਤਨਾਮ ਸ੍ਰੀ ਵਾਹਿਗੁਰੂ। ਗਿਆਨ ਜਦੋਂ ਹੋ ਜਾਂਦਾ ਇਨਸਾਨ ਨੂੰ ਕਿ ਨਾਮ ਦੀ ਕਿੰਨੀ ਸ਼ਕਤੀ ਹੈ, ਫਿਰ ਨੂੰ ਨਾਮ ਨੂੰ ਨਹੀਂ ਛੱਡਦਾ, ਪਤਾ ਹੀ ਨਹੀਂ ਸੀ ਇੰਨੀ ਸ਼ਕਤੀ ਨਾਮ ਦੇ ਅੰਦਰ। ਜੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ, ਮੈਂ ਪਹਿਲਾਂ ਤੋਂ ਇਹਨਾਂ ਨਾਮ ਜਪਣ ਲੱਗ ਜਾਂਦਾ ਕਿ ਨਾਮ 'ਚ ਇੰਨੀ ਸ਼ਕਤੀ, ਅਸੀਂ ਐਵੇਂ ਟੱਕਰਾਂ ਮਾਰਦੇ ਨੇ ਹੁਣ ਤੱਕ, ਇੰਨੀ ਸ਼ਕਤੀ ਹੈ ਨਾਮ ਦੇ ਵਿੱਚ। ਜਿੰਨਾ ਕੰਮ ਬੰਦਾ ਸਾਰੀ ਜ਼ਿੰਦਗੀ ਵਿੱਚ ਟੱਕਰਾਂ ਮਾਰ ਮਾਰ ਕਰਦਾ ਹੈ, ਇੰਨਾ ਕੰਮ ਤਾਂ ਨਾਮ ਇੱਕ ਛਿਨ ਵਿੱਚ ਕਰ ਦਿੰਦਾ। ਜਿਹੜਾ ਕੰਮ ਬੰਦਾ 100 ਸਾਲ ਵਿੱਚ ਕਰਦਾ ਹੈ, ਨਾਮ ਇੱਕ ਛਿਨ 'ਚ ਉਹਨਾਂ ਕੰਮ ਕਰਦਾ, ਇੰਨੀ ਤੇਜ਼ੀ ਨਾਲ ਕੰਮ ਕਰਦਾ ਨਾਮ। ਸਾਰੀ ਜ਼ਿੰਦਗੀ 'ਚ ਤੁਸੀਂ ਇੰਨਾ ਨਹੀਂ ਕਮਾ ਸਕਦੇ ਜਿੰਨਾ ਨਾਮ ਨੇ ਦੇ ਦੇਣਾ ਆਪਾਂ ਨੂੰ। ਨਾਮ ਜਪਣ ਦੇ ਬੜੇ ਲਾਭ ਨੇ। ਸਤਿਗੁਰੂ ਮਹਾਰਾਜ ਨਾਮ ਜਪਾਉਣ ਲਈ ਇੰਨੀਆਂ ਪੰਗਤੀਆਂ ਲਿਖੀਆਂ ਨੇ, ਨਹੀਂ ਤਾਂ ਮਹਾਰਾਜ ਇੱਕੋ ਗੱਲ ਕਹਿ ਜਾਂਦੇ ਗੁਰੂ ਨਾਨਕ ਦੇਵ ਜੀ ਪਾਏ, ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਬਸ ਕੰਮ ਮੁੱਕ ਜਾਂਦਾ। ਪਰ ਇਹ ਦੁਨੀਆ ਸਮਝਦੀ ਨਹੀਂ, ਮਹਾਰਾਜ ਕਹਿੰਦੇ ਸਮਝਾਉਣ ਲਈ ਸਾਨੂੰ ਇੰਨਾ ਕੁਛ ਕਰਨਾ ਪਿਆ। ਨਾਮ ਕੇ ਤਾਰੇ ਸਗਲ ਆਕਾਰ, ਇਹ ਜਿੰਨੇ ਵੀ ਆਕਾਰ ਨੇ ਸਾਰੇ ਹੀ ਇਹ ਨਾਮ ਦੇ ਹੀ ਆਸਰੇ ਹੋਂਦ ਵਿੱਚ ਆਏ ਨੇ। ਵੱਡਾ ਛੋਟਾ ਜਿੰਨਾ ਵੀ ਆਕਾਰ ਨਜ਼ਰ ਆਉਂਦਾ ਹੈ, ਫਿਰ ਇਹ ਗੱਲ ਦਾ ਧਿਆਨ ਰੱਖਣਾ ਆਗਾਸ ਪਾ ਤਾਲ ਆਕਾਰ ਇਹ ਕੰਨੇ ਹਨ ਸਾਰੇ। ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਦੇ ਆਸਰੇ ਹੀ ਸਾਰੀਆਂ ਪੁਰੀਆਂ ਬਣੀਆਂ ਨੇ। ਦੇਵਪੁਰੀ, ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ ਬੜੀਆਂ ਪੁਰੀਆਂ ਨੇ। ਇਹ ਕਿਤੇ ਇੱਥੇ ਕਹਾਣੀ ਮੁੱਕ ਨਹੀਂ ਜਾਂਦੀ ਹੈ, ਇਸ ਧਰਤੀ ਉੱਤੇ ਹੀ ਕਹਾਣੀ ਖਤਮ ਨਹੀਂ ਹੋ ਜਾਂਦੀ। ਸਾਇੰਸਦਾਨ ਵੀ ਤਾਂ ਲੱਭਦੇ ਨੇ ਮੰਗਲ ਗ੍ਰਹਿ 'ਤੇ ਕੀ ਹੈ, ਚੰਦਰਮਾ 'ਤੇ ਕੀ, ਉਹ ਕਹਿੰਦੇ ਉੱਥੇ ਆਬਾਦੀ ਨਹੀਂ ਹੈ ਚੰਦਰਮਾ 'ਤੇ, ਮੰਗਲ ਗ੍ਰਹਿ 'ਤੇ ਵੀ ਆਬਾਦੀ ਨਹੀਂ ਹੈ। ਸਾਇੰਸਦਾਨ ਟਿੱਲ ਲਾ ਲੈਣ, ਜਿਹੜੇ ਮਰਜ਼ੀ ਗ੍ਰਹਿ 'ਤੇ ਚਲੇ ਜਾਣ, ਇਹਨਾਂ ਨੂੰ ਆਬਾਦੀ ਲੱਭਣੀ ਨਹੀਂ ਉੱਥੇ। ਆਬਾਦੀ ਹੈ ਚੰਦਰਮਾ ਉੱਤੇ, ਆਬਾਦੀ ਹੈ, ਬਹੁਤ ਆਬਾਦੀ ਹੈ ਚੰਦਰਮਾ 'ਤੇ, ਪਰ ਇਹਨਾਂ ਅੱਖਾਂ ਨਾਲ ਉਹ ਆਬਾਦੀ ਜਦੋਂ ਦਿਖਣੀ ਨਹੀਂ ਤਾਂ ਉੱਥੇ ਜੇ ਜਾ ਕੇ ਕੀ ਕਰਨਗੇ। ਇਹ ਸਿਰਫ ਆਪਣੀਆਂ ਅੱਖਾਂ ਇਸ ਧਰਤੀ ਦੀ ਆਬਾਦੀ ਨੂੰ ਦੇਖ ਸਕਦੀਆਂ ਨੇ। ਚੰਦਰਮਾ ਦੀ ਆਬਾਦੀ ਇੱਕ ਵੱਖਰੇ ਕਿਸਮ ਦੀ ਹੈ, ਉੱਥੇ ਦੇਵਤੇ ਬਹੁਤਾ ਵਾਸ ਕਰਦੇ ਨੇ, ਉਹ ਅੱਖਾਂ ਨਾਲ ਦਿਖਦੇ ਨਹੀਂ ਕਿਸੇ ਨੂੰ। ਇਸ ਕਰਕੇ ਸਮੁੰਦਰ ਵਿੱਚ ਬੜੀ ਆਬਾਦੀ ਹੈ, ਸਰੋਵਰ ਵਿੱਚ ਬੜੀ ਆਬਾਦੀ ਹੈ, ਇਹ ਦਿਖਦੀ ਨਹੀਂ, ਕਿਉਂਕਿ ਪਰਮੇਸ਼ਰ ਨੇ ਇਹ ਸਾਰੀਆਂ ਆਬਾਦੀਆਂ ਸਾਰੀਆਂ ਸਾਨੂੰ ਦਿਖਣ ਨਹੀਂ ਲਾਈਆਂ। ਸਭ ਕੁਛ ਹੈਗਾ, ਪਰ ਮਿਹਨਤ ਕੋਈ ਕਰੇ ਤਾਂ ਮਿਹਨਤ ਕਰਦਿਆਂ ਕਰਦਿਆਂ ਗਿੱਟੇ ਘਸ ਜਾਂਦੇ ਨੇ ਬੰਦੇ ਦੇ, ਬੈਠ ਬੈਠ ਸਮਾਧੀਆਂ ਲਾ ਲਾ ਕੇ ਸਰੀਰ ਸੁੱਕ ਜਾਂਦਾ, ਤਾਂ ਕਿਤੇ ਜਾ ਕੇ ਦਿਖਣ ਲੱਗਦਾ ਕੁਛ। ਅਤੇ ਸਧਾਰਨ ਵਿਅਕਤੀ ਤਾਂ ਖੜ੍ਹੇ ਹੀ ਕਹਿੰਦਾ ਦਿਖਾਓ ਕਿੱਥੇ ਹੈ, ਜੇ ਤੈਨੂੰ ਇਉਂ ਦਿਖਾ ਦਈਏ ਤਾਂ ਫਿਰ ਭਗਤੀ ਕਿੱਧਰ ਜਾਊਗੀ, ਫਿਰ ਭਗਤੀ ਕੋਈ ਕਰੇ ਨਾ, ਫਿਰ ਤਾਂ ਹਰੇਕ ਨੂੰ ਆਓ ਬਈ। ਉਹ ਜਿਵੇਂ ਇੱਕ ਕਹਿੰਦੇ ਆਓ ਤੁਹਾਨੂੰ ਰੱਬ ਦਿਖਾਈਏ, ਆਹ ਦੇਖੋ ਰੱਬ, ਇੱਕ ਤਾਂ ਰੱਬ ਦਿਖਦਾ ਇਸ ਤਰ੍ਹਾਂ। ਫਿਰ ਕਬੀਰ ਜੀ ਨੂੰ ਇੰਨੀ ਭਗਤੀ ਦੀ ਕੀ ਲੋੜ ਸੀ, ਫਰੀਦ ਜੀ ਨੂੰ ਕੀ ਲੋੜ ਸੀ, ਫਿਰ ਤਾਂ ਆਪਾਂ ਸਾਰਿਆਂ ਨੂੰ ਰੱਬ ਦਿਖਾ ਸਕਦੇ ਹਾਂ। ਮਿਹਨਤ ਤੋਂ ਬਿਨਾਂ ਨਹੀਂ ਪਰਮਾਤਮਾ ਦੇ ਦਰਸ਼ਨ ਹੁੰਦੇ। ਨਾਮ ਕਾ ਸੰਗ ਉਧਰੇ ਸੁਣ ਸਰਵਣ, ਜਿਨ੍ਹਾਂ ਨੇ ਸਰਵਣ ਕੰਨਾਂ ਦੇ ਵਿੱਚ ਨਾਮ ਨੂੰ ਸੁਣਿਆ, ਉਹਨਾਂ ਬੰਦਿਆਂ ਦਾ ਭਲਾ ਹੋਇਆ। ਉਧਰੇ ਉਹ ਪਾਰ ਹੋ ਗਏ ਨੇ, ਨਾਮ ਕਾ ਸੰਗ ਉਧਰੇ ਸੁਣ ਸਰਵਣ। ਤਾਂਹੀਓ ਕਿਹਾ ਸੁਖਮਨੀ ਸਾਹਿਬ ਦਾ ਪਾਠ ਥੋੜ੍ਹਾ ਜਿਹਾ ਹੌਲੀ ਕਰਿਆ ਕਰੋ ਅਤੇ ਵਿੱਚ ਵਿਸ਼ਰਾਮ ਦੇ ਲਿਆ ਕਰੋ। ਜਦੋਂ ਆਪਾਂ ਬਹੁਤ ਸਪੀਡ 'ਤੇ ਸੁਣਿਆ, ਜਿਨ੍ਹਾਂ ਨੇ ਨਾਮ ਨੂੰ ਆਪਣੇ ਕੰਨਾਂ ਵਿੱਚ ਸੁਣਿਆ ਹੈ ਉਹੀ ਤਰੇ ਨੇ। ਪਰ ਮਹਾਰਾਜ ਕਹਿੰਦੇ ਨੇ ਮੈਂ ਜਿਹਨੂੰ ਆਪਣੇ ਨਾਮ ਦੇ ਵਿੱਚ ਲਾਵਾਂ ਲੱਗਦਾ ਉਹੀ ਹੈ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਕਿਰਪਾ ਕਰਕੇ ਜਿਹਨੂੰ ਆਪਣੇ ਨਾਮ ਵਿੱਚ ਲਾਉਂਦਾ ਹੈ। ਕਰ ਕਿਰਪਾ ਜਿਸ, ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਆਪਣੇ ਨਾਮ ਲਾਏ, ਆੜੇ ਦਾ ਕੰਨਾ ਖਾ ਗਏ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਆਪਣੇ ਨਾਮ ਦੇ ਵਿੱਚ ਜਿਹਨੂੰ ਲਾ ਲੈਂਦਾ, ਕਿਰਪਾ ਕਰਕੇ ਜਪਾਉਣ ਲਾਉਂਦਾ। ਫਿਰ ਆਪਾਂ ਸਾਰੇ ਤਰਲਿਆਂ ਵਾਲਿਆਂ ਬੇਨਤੀਆਂ ਕਰੀਏ, ਮਹਾਰਾਜ ਸਾਨੂੰ ਵੀ ਨਾਮ ਲਾ ਦਿਓ ਜਪਣ। ਅੱਛਾ ਮਹਾਰਾਜ ਅਸੀਂ ਸਬਰ ਰੱਖਾਂਗੇ, ਕੋਈ ਨਹੀਂ ਆਪੇ ਲਾਉਣਾ ਤੁਸੀਂ ਸਾਨੂੰ, ਅਸੀਂ ਕਿੱਥੇ ਜਪ ਸਕਦੇ ਹਾਂ ਨਾਮ, ਬੇਨਤੀਆਂ ਨੇ ਸਾਡੀਆਂ ਤਾਂ ਸਾਨੂੰ ਨਾਮ ਜਪਣ ਲਾ ਲਓ ਜੀ। ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ, ਉਹ ਜਾ ਕੇ ਫਿਰ ਚੌਥੇ ਪਦ ਵਿੱਚ ਪਹੁੰਚਦਾ, ਕਿਉਂਕਿ ਇਹ ਤ੍ਰਿਗੁਣ ਤੇ ਪ੍ਰਭਿੰਨ, ਇਹ ਉਸੇ ਦੀ ਸਲੋਕ ਦੀ ਵਿਆਖਿਆ ਚੱਲ ਰਹੀ ਹੈ। ਪਹਿਲਾਂ ਤਾਂ ਤਿੰਨ ਗੁਣੀਏ ਪੁਰਸ਼ ਆਪਣੇ ਸਾਹਮਣੇ ਰੱਖੇ ਨੇ, ਸਾਰੀ ਤਿੰਨ ਗੁਣਾਂ ਵਾਲੀ ਧਰਤੀ ਦਿਖਾਈ ਹੈ ਆਪਾਂ ਨੂੰ। ਹੁਣ ਚੌਥੇ ਪਦ ਵਿੱਚ ਜਿਹੜਾ ਜਨ ਚਲਿਆ ਜਾਂਦਾ ਉਹ ਕਲਿਆਣ ਪ੍ਰਾਪਤ ਕਰਦਾ, ਜਦੋਂ ਚੌਥੇ ਪਦ ਵਿੱਚ ਜਾਂਦਾ ਤਾਂ ਇੱਕ ਨਵੀਂ ਕਿਸਮ ਦੀ ਦੁਨੀਆ ਦੇਖਦਾ। ਤਿੰਨ ਗੁਣਾਂ ਦੇ ਵਿੱਚ ਨਵੀਂ ਕਿਸਮ ਦੀ ਦੁਨੀਆ ਨਹੀਂ ਦਿਖਦੀ, ਕਿਉਂਕਿ ਤਿੰਨ ਗੁਣ ਤਾਂ ਧਰਤੀ 'ਤੇ ਨੇ, ਚੌਥਾ ਗੁਣ ਉੱਪਰ ਨੂੰ ਚੜ੍ਹ ਜਾਂਦਾ, ਚੌਥੇ ਗੁਣ ਵਿੱਚ ਜਾ ਕੇ ਬਹੁਤ ਕੁਛ ਨਜ਼ਰ ਆਉਂਦਾ। ਤਿੰਨ ਗੁਣ ਤਾਂ ਧਰਤੀ 'ਤੇ ਨੇ, ਇੱਕ ਪੈਦਲ ਚੱਲਣ ਵਾਲੇ ਨੇ, ਇੱਕ ਵੱਧ ਤੋਂ ਵੱਧ ਬਹੁਤ ਤੇਜ਼ ਕਾਰ ਮੋਟਰ ਚਲੇ ਜਾਣਗੇ, ਇੱਕ ਹੋਰ ਜ਼ਿਆਦਾ ਤੇਜ਼ ਸਪੀਡ ਵਾਲੀ ਗੱਡੀ 'ਚ ਚਲੇ ਜਾਣਗੇ। ਇਹ ਤਾਂ ਧਰਤੀ 'ਤੇ ਹੀ ਘੁੰਮੇ ਨੇ ਨਾ, ਸਾਈਕਲ ਵੀ, ਪੈਦਲ ਵੀ, ਕਾਰ ਵੀ, ਟ੍ਰੇਨ ਵੀ, ਤਾਂ ਸਭ ਧਰਤੀ ਦਾ ਸਮਾਨ ਹੈ। ਇਹ ਤਿੰਨ ਗੁਣ। ਹੁਣ ਚੌਥਾ ਪਦ ਉਹ ਹੈ ਜਿਹੜਾ ਜਹਾਜ਼ ਹੈ, ਜਹਾਜ਼ ਥੋੜ੍ਹਾ ਜਿਹਾ ਚਿਰ ਹੀ ਰਹਿੰਦਾ ਧਰਤੀ 'ਤੇ, ਫਿਰ ਅਸਮਾਨ 'ਚ ਨੂੰ ਉੱਡ ਜਾਂਦਾ। ਇਸੇ ਪ੍ਰਕਾਰ ਜਿਹੜੇ ਸੰਸਾਰ ਦੇ ਤਿੰਨ ਗੁਣ ਨੇ, ਇਹ ਤਾਂ ਆਪਾਂ ਨੂੰ ਇੱਥੇ ਕੀ ਰੱਖਦੇ ਨੇ, ਪਰ ਜਦੋਂ ਗੁਰਬਾਣੀ ਜਹਾਜ਼ ਰੂਪ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ,
महाराज कहिंदे जहाज रूप बाणी जदों वाहेगुरू वाहेगुरू करदे आ इह जदों ही उड़ारी लवाउण लगदा नाम चौथे पद दी तां उस वक्त हैरान हो जांदा जीव चौथे पद विच पहुंच जांदा तिथे ऊंघ ना भुख है सब खत्म हो जांदा। महाराज सच्चे पातशाह फरमाउंदे ने रूप सत जाका सत स्थान वो परमेश्वर का जिहड़ा रूप है ना रूप का वास्ते जिहड़ा कोई नहीं है पर प्रकाश है प्रकाश रूप वाहेगुरु का जिहड़ा स्थान है ना वो सत रूप है तो वो जिथे रहिंदा है सचखंड विच वो भी सत रूप है पुरख सत केवल प्रधान वो अकाल पुरख वाहेगुरु आप सत रूप है ते होर कोई प्रधान रूप नहीं वो आप ही प्रधान रूप है वाहेगुरु अकाल पुरख वाहेगुरु रूप भी सच है तेरा थां भी सच है तेरा प्रधानगी भी तेरी सच्ची है बाकी तो सारिया के रूप भी नाशवंत ने थान भी नाशवंत ने इन्हों का तो कुछ सच है ही नहीं गा करतूत सत सत जा की बाणी अकाल पुरख के जिहड़े करतब ने जिहड़े कर्म ने यह भी सच्चे ने और जिनी उहदी बाणी है भी सच्ची है सत पुरख सब माहे समाणी सत पुरख अकाल पुरख वाहेगुरु सारिया विच आप समाए हुए ने सत कर्म जा की रचना सत वाहेगुरु का कर्म जिहड़ा है वाहेगुरु की बख्शिश है ये भी सत है सच रूप है अते उहदी जिहड़ी रचना है सृष्टि है ये भी सच रूप है ये किसे किसे नूं नजर आउंदी हुण नाले आपां कहिंदे सृष्टि झूठी है जी नाले तुसीं कहिंदे नासवंत है महाराज कहिंदे मैं तरीका है देखण दा कि इहो जग सच्चे की है कोठड़ी सच्चे का विच वास ओ देख तूं दुनिया नूं होर ढंग नाल देखदा बैरी है बेगाना है मेरा है तेरा है पर महाराज कहने मैं कहना देख तू मैनू क्यों नहीं देखता दुनिया के अंदर तू दुनिया नू क्यों देखता है दुनिया के विच मैनू देख मैं देख किरिया कर रहा तू क्यों नहीं जानता कि जोगी अंदर जोगी आ जोगी विच मैं जोगी तू देखण दा ढंग नहीं बनाउंदा अपना तू देखदा कि जोगी बैठा है पर तू यह नहीं देखता कि यह जोगी दे विच मैं बैठा हाँ जिवें कोई बंदा तुरिया जांदा हाथी दे उत्ते महावत बैठा रौला पा रहा वो हाथी भाई हाथी पागल हो गया हाथी बिगड़ गया दौड़ जाओ बच जाओ सारे जाने थले आ जाओगे एक कोई रब का प्यारा बनया नवा नवा वो कहना कोई नहीं रब आपे सब ठीक करेगा ऐ करे करद्या कराउंदे हाथी उहदे उत्ते चढ़ गया लत तोड़ दित्ती बड़ी भगती कीती उहने बाद दे विच रत्तां ठीक हो गईयां सब कुछ जदों परमेशर मिले ना उहनूं परमेशर नूं कहिंदा कहिंदा तुसी जदों हाथी दे विच बैठे सी तां फिर मेरी लत क्यों तोड़ी तुसी उदों परमेशर कहिंदे इह तां बड़ी सौखी जी गल है तैनूं समझ नहीं लगी महावत भी उत्ते बैठा सी उहदे ते महावत दे विच बैठ के मैं कह रहा सी ओ परे हो जाओ हाथी बिगड़ गया लोको परे हो जाओ वो तेनू हाथी च तां रब दिखदा तेनू महावत विच ना रब दिखिया मैं ही उत्ते बैठ के बोल रहा सी ते तू ओह तां सुणिया नहीं सो इस करके किसे किसे नूं उहदी रचना पता लगदी कि रचना साच बनी मूल सत सत उत्पत सारिआं दा जो मूल रूप है वाहिगुरु वो सत रूप है तिन्ना कालां विच उहदी उत्पत्ति भी सत रूप है हुण आपां ने इत्थे थोड़ा जिहा सूक्ष्म विचार चले जाणा उत्पत्ति सारी नकली है भावें ठीक है नासवंत है पर महाराज जी कहिंदे ने उत्पत्ति विच तुसीं उत्पत्ति नूं देखदे हो उत्पत्ति विच तुसीं मैनूं नहीं देखदे हो तुसीं फुल नूं देख लिया फुल दी खुशबू नूं देख लिया पर कदे सोचिया कि फुल दे विच भी मैं बैठा हाँ फुल की खुशबू विच भी मैं बैठा हाँ फल दे विच मैं बैठा तुसी कहने मैं फल खाधा बड़ा मिठा सी बड़ा स्वाद सी ਪਰ ਕਦੇ ਸੋਚਿਆ ਕਿ ਇਹ ਫਲ ਬਣਿਆ ਕਿਵੇਂ, ਇਹ ਫਲ ਦੇ ਅੰਦਰ ਮਿੱਠਾ ਕੌਣ ਹੈ? ਕਹਿੰਦੇ ਮਿੱਠਾ ਰੂਪ ਹੋ ਕੇ ਹੀ ਮੈਂ ਬੈਠਾ ਹਾਂ ਅੰਦਰ। ਜੇ ਮੈਂ ਫਲ ਦੇ ਵਿੱਚ ਨਾ ਹੋਵਾਂ, ਨਾ ਫਲ ਵਿੱਚ ਰਸ ਪੈਂਦਾ ਤੇ ਨਾ ਫਲ ਪੱਕਦਾ। ਤੁਸੀਂ ਫਲ ਦੇ ਵਿੱਚ ਮੈਨੂੰ ਦੇਖੋ, ਤੁਸੀਂ ਸ੍ਰਿਸ਼ਟੀ ਵਿੱਚ ਮੈਨੂੰ ਦੇਖੋ। ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਪਰ ਮਹਾਰਾਜ ਕਹਿੰਦੇ ਇਹ ਸੱਚਾ ਵਿਸ਼ਵਾਸ ਗੁਰੂ ਤੋਂ ਹੀ ਮਿਲ ਸਕਦਾ। ਵਿਸ਼ਵਾਸ ਨਹੀਂ ਆਉਂਦਾ ਸਾਰਿਆਂ ਨੂੰ, ਕਿਉਂਕਿ ਇੱਕ ਤਾਂ ਕੰਮਾਂ ਕਾਰਾਂ ਨੇ ਬੜੀ ਬਿਰਤੀ ਨੂੰ ਖਿੱਚਿਆ ਹੋਇਆ, ਜਾਣਾ ਹੈ, ਕੰਮ ਕਾਰ ਕਰਨੇ ਨੇ, ਤੇ ਦੂਸਰਾ ਧਿਆਨ ਹਰ ਪਾਸੇ ਵੰਡਿਆ ਰਹਿੰਦਾ ਇਨਸਾਨ ਦਾ। ਹੁਣ ਇੰਨਾ ਵਿਸ਼ਵਾਸ ਕਿੱਥੋਂ ਲਿਆਈਏ? ਜਿੰਨੇ ਬਚਨ ਤੁਸੀਂ ਕਰਦੇ ਹੋ ਮਹਾਰਾਜ, ਇਹ ਸਾਰੇ ਬਚਨ ਚੌਥੇ ਪਦ ਵਿੱਚ ਹਨ, ਅਸੀਂ ਤੀਜੇ ਪਦ ਵਾਲੇ ਹਾਂ। ਮਹਾਰਾਜ ਕਹਿੰਦੇ ਗੁਰਬਾਣੀ ਨੂੰ ਸਮਝਣ ਲਈ ਤੁਹਾਨੂੰ ਮੇਰੇ ਕਾਫੀ ਨੇੜੇ ਆਉਣਾ ਪੈਣਾ ਹੈ। ਤਮੋ ਗੁਣੀ ਬੰਦੇ ਜਿਹੜੇ ਨੇ, ਖਾਣ ਪੀਣ ਵਾਲੇ ਨੇ, ਉਹ ਜੇ ਆਉਂਦੇ ਵੀ ਨੇ ਸੰਗਤ 'ਚ ਤਾਂ ਉਹ ਪਹਿਲਾਂ ਉਹ ਛੱਡੋ, ਤਮੋ ਗੁਣੀ ਚੀਜ਼ਾਂ ਛੱਡੋ ਖਾਣੀਆਂ। ਫਿਰ ਜਿਹੜੇ ਰਾਜਸੀ ਮਾੜੇ ਮੋਟੇ ਗੁਣ ਨੇ ਉਹ ਵੀ ਛੱਡਣੇ ਪੈਣੇ ਆ, ਕਿਉਂਕਿ ਰਜੋ ਗੁਣੀ ਵੀ ਮੇਰੇ ਨੇੜੇ ਨਹੀਂ ਆ ਸਕਦਾ। ਸਤੋ ਗੁਣੀ ਬਣੋ, ਮਿੱਠਾ ਬੋਲਣਾ, ਨਿਮ ਚੱਲਣਾ, ਇਸ਼ਨਾਨ ਕਰਨਾ, ਸਾਫ਼ ਸੁਥਰੇ ਵਸਤਰ ਪਹਿਨਣੇ, ਖਿਆਲ ਵੀ ਨਾ ਮਾੜਾ ਆਵੇ ਮਨ 'ਚ, ਸ਼ੁੱਧ ਖਿਆਲ ਹੋਣੇ ਚਾਹੀਦੇ ਨੇ, ਸ਼ੁੱਧ ਖਾਣੇ, ਸ਼ੁੱਧ ਪੀਣੇ, ਸ਼ੁੱਧ ਪਹਿਨਣੇ। ਜਦੋਂ ਤੂੰ ਬਹੁਤ ਸ਼ੁੱਧ ਹੋ ਜਾਏਗਾ ਤਾਂ ਤੂੰ ਮੇਰੇ ਨੇੜੇ ਹੋਣ ਦਾ ਮੌਕਾ ਪ੍ਰਾਪਤ ਕਰੇਗਾ। ਫਿਰ ਤੈਨੂੰ ਸੱਚਾ ਵਿਸ਼ਵਾਸ ਹੋਏਗਾ ਗੁਰੂ ਦੇ ਰਾਹੀਂ, ਕਿ ਫਿਰ ਤੈਨੂੰ ਪਤਾ ਲੱਗੇਗਾ ਸਤ ਬਚਨ ਸਾਧੂ ਉਪਦੇਸ਼, ਕਿ ਜਿਹੜਾ ਸਾਧੂ ਸਤਿਗੁਰੂ ਦਾ ਉਪਦੇਸ਼ ਹੈ ਇਹ ਵੀ ਸੱਤ ਬਚਨ ਨੇ। ਗੁਰੂ ਦੀ ਬਾਣੀ ਬਿਲਕੁਲ ਸੱਤ ਹੈ, ਇੱਕ ਇੱਕ ਪੰਗਤੀ ਸੱਤ ਹੈ। ਸੱਤ ਤੇ ਜਨ ਜਾ ਕੈ ਹਿਰਦੈ ਪਰਵੇਸ਼। ਉਹ ਬੰਦੇ ਧੰਤਾ ਦੇ ਯੋਗ ਨੇ, ਉਹ ਬੰਦੇ ਸੱਚੇ ਨੇ, ਸੱਚ ਸਰੂਪ ਨੇ, ਜਿਨ੍ਹਾਂ ਦੇ ਹਿਰਦੇ 'ਚ ਗੁਰੂ ਦੀ ਬਾਣੀ ਦਾ ਉਪਦੇਸ਼ ਪ੍ਰਵੇਸ਼ ਕਰ ਜਾਂਦਾ। ਸੱਤ ਨਿਰਤ ਬੂਝੈ ਜੇ ਕੋਏ। ਸੱਤ ਤੇ ਨਿਰਤ ਦਾ ਅਰਥ ਹੈ ਨਿਰਣਾ ਕਰਨਾ। ਜੇ ਕੋਈ ਸੱਤ ਤੇ ਅਸੱਤ ਦਾ ਨਿਰਣਾ ਕਰ ਲਏ ਉਹ ਸਮਝ ਲੈਂਦਾ। ਜਿਹੜੇ ਬੰਦੇ ਨੂੰ ਇਹ ਸਮਝ ਲੱਗ ਜਾਵੇ ਵੀ ਆਹ ਸੱਚ ਹੈ ਤੇ ਆਹ ਝੂਠ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਦਿਆ ਵੀ ਖਰੀਦ ਕੇ ਲਿਆ ਜਾ ਕੇ ਨਹੀਂ, ਦੋ ਪੈਸੇ ਦਾ ਸੱਚ ਤੇ ਝੂਠ। ਸਾਰੇ ਸ਼ਹਿਰ 'ਚ ਘੁੰਮ ਗਿਆ, ਕਿਤੇ ਭਾਈ ਮਰਦਾਨੇ ਨੂੰ ਸੱਚ ਝੂਠ ਨਾ ਮਿਲੇ। ਫਿਰ ਖੱਤਰੀ ਮੂੜਾ, ਉਹਨੇ ਦਿੱਤਾ ਲਿਖ ਕੇ, ਦੋ ਪੈਸੇ ਦਾ ਦਊਂਗਾ ਲਿਖ ਕੇ ਤੈਨੂੰ। ਕਹਿਣ ਲੱਗਿਆ ਮਰਨਾ ਸੱਚ ਹੈ, ਜਿਉਣਾ ਝੂਠ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਸੱਤ ਨਿਰਤ ਬੂਝੈ ਜੇ ਕੋਈ। ਜੇ ਕੋਈ ਸੱਚ ਤੇ ਅਸੱਚ ਨੂੰ ਪਛਾਣ ਲਵੇ, ਨਾਮ ਜਪਤਾ ਕੀ ਗਤ ਹੋਏ, ਫਿਰ ਨਾਮ ਜਪਦਿਆਂ ਉਹਦੀ ਕਲਿਆਣ ਹੋ ਸਕਦੀ ਹੈ। ਜੇ ਕੋਈ ਦੋਨਾਂ ਚੀਜ਼ਾਂ ਨੂੰ ਸਮਝਣ ਲੱਗ ਜਾਏ ਮਨ ਦੇ ਅੰਦਰ, ਇਹ ਗੱਲਾਂ ਜਦੋਂ ਮਨ 'ਚ ਆਉਣ ਲੱਗ ਜਾਣਗੀਆਂ ਆਪਣੇ ਵੀ, ਆਹ ਚੀਜ਼ ਝੂਠੀ ਹੈ, ਆਹ ਚੀਜ਼ ਸੱਚੀ ਹੈ, ਮੈਂ ਸੱਚ ਤੇ ਚੱਲਣਾ, ਮੈਂ ਝੂਠ ਤੇ ਜਾਣਾ ਹੀ ਨਹੀਂ। ਆਪ ਸੱਤ ਕੀ ਆ ਸਭ ਸੱਤ, ਵਾਹਿਗੁਰੂ ਆਪ ਸੱਤ ਰੂਪ ਹੈ, ਨਜ਼ਰ ਆਉਣ ਲੱਗ ਜਾਂਦਾ। ਜੋ ਉਹਨੇ ਬਣਾਇਆ ਉਹ ਵੀ ਸਭ ਸੱਤ ਹੈ, ਇਹ ਵੀ ਦਿਖਣ ਲੱਗ ਜਾਂਦਾ। ਆਪੇ ਜਾਣ ਹੈ ਆਪਣੀ ਮਿਤ ਗਤ, ਆਪ ਹੀ ਆਪਣੀ ਮਿਤ ਮਰਿਆਦਾ ਨੂੰ ਜਾਣਦਾ, ਆਪ ਆਪਣੀ ਗਤ ਕਲਿਆਣ ਨੂੰ ਜਾਣਦਾ, ਕਲਿਆਣ ਕਰਨ ਨੂੰ ਜਾਣਦਾ, ਆਪਣੀ ਅਵਸਥਾ। ਗਤ ਦਾ ਭਾਵ ਅਵਸਥਾ ਹੈ, ਅਵਸਥਾ ਨੂੰ ਵੀ ਆਪ ਜਾਣਦਾ, ਗਤ ਪ੍ਰਾਪਤੀ ਦੀ ਮਿਤ ਮਰਿਆਦਾ ਨੂੰ ਵੀ ਉਹ ਆਪ ਹੀ ਜਾਣਦਾ। ਜਿਸ ਕੀ ਸ੍ਰਿਸ਼ਟ ਸੋ ਕਰਨ ਹੈ ਹਾਰ, ਜਿਹਦੀ ਇਹ ਸ੍ਰਿਸ਼ਟੀ ਹੈ ਸਾਰੀ ਉਹੀ ਕਰਨੇ ਹਾਰ ਹੈ। ਸ੍ਰਿਸ਼ਟੀ ਦਾ ਦੂਜਾ ਬੰਦਾ ਇਹਨੂੰ ਬਣਾ ਨਹੀਂ ਸਕਦਾ। ਅਗਰ ਨਾ ਬੂਝ ਕਰਤ ਵਿਚਾਰ, ਕਰਤ ਵਿਚਾਰ ਜਿਹੜੇ ਵਿਚਾਰ ਕਰਤੇ ਨੇ ਉਹਨਾਂ ਨੂੰ ਹੋਰ ਨਹੀਂ ਕੁਛ ਸੁਝਦਾ ਹੈ। ਸ੍ਰਿਸ਼ਟੀ ਦੇ ਵਿੱਚ ਬਣਾਉਣ ਵਾਲਾ ਹੋਰ ਕੋਈ ਨਹੀਂ, ਸ੍ਰਿਸ਼ਟੀ ਨੂੰ ਸਿਰਫ ਤੁਸੀਂ ਆਪ ਹੀ ਬਣਾਉਣ ਵਾਲੇ ਹੋ। ਕਰਤੇ ਕੀ ਮਿਤ ਨਾ ਜਾਣੈ ਕੀ ਆ, ਇਹ ਜਿਹੜਾ ਪੈਦਾ ਕੀਤਾ ਹੋਇਆ ਜੀਵ ਹੈ ਇਹ ਕਰਤੇ ਦੀ ਮਿਤ ਮਰਿਆਦਾ ਨੂੰ ਨਹੀਂ ਜਾਣ ਸਕਦਾ, ਇਹ ਨਹੀਂ ਜਾਣ ਸਕਦਾ। ਇੱਥੋਂ ਸਧਾਰਨ ਜਾਂ ਤੁੱਛ ਜੀ ਬੁੱਧੀ ਵਾਲਾ ਜੀਵ ਕੀ ਜਾਣ ਸਕਦਾ ਉਹਨੂੰ। ਨਾਨਕ ਜੋ ਤਿਸ ਭਾਵ ਐਸੋ ਵਰਤੀ ਆ, ਜੋ ਉਹਨੂੰ ਭਾਉਂਦਾ ਉਹੀ ਵਰਤਦਾ ਹੈ। ਵਾਹਿਗੁਰੂ ਨੂੰ ਜਿਵੇਂ ਭਾਉਂਦਾ ਉਸੇ ਤਰ੍ਹਾਂ ਹੀ ਵਰਤਦਾ ਹੈ। ਸਧਾਰਨ ਬੰਦਾ ਨਹੀਂ ਸਮਝ ਸਕਦਾ। ਇਹ ਜਿਹੜੀ ਪੌੜੀ ਹੈ, ਇਸ ਕਥਾ ਮਾਤਰ ਤਾਂ ਆਪਾਂ ਕਰ ਲਈ ਇਹਦੀ ਕਥਾ, ਪਰ ਇਹ ਹੈ ਬੜੀ ਉੱਚੀ ਪੌੜੀ। ਜਿੱਥੇ ਮਹਾਰਾਜ ਚੱਲ ਰਹੇ ਨੇ ਉੱਥੇ ਨਹੀਂ ਚੱਲ ਸਕਦੇ। ਇਹ ਤਾਂ ਸਿਰਫ ਇੰਨਾ ਹੀ ਹੈ ਜਿਵੇਂ ਅਸਮਾਨ ਦੇ ਵਿੱਚ ਬੱਦਲ, ਬੱਦਲ ਤੱਕ ਤਾਂ ਆਪਾਂ ਨਹੀਂ ਪਹੁੰਚ ਸਕਦੇ, ਪਰ ਥੱਲੇ ਉਹਦਾ ਪਰਛਾਵਾਂ ਤਾਂ ਆਪਾਂ ਦੇਖ ਲੈਂਦੇ ਹਾਂ, ਪਰਛਾਵੇਂ ਦੇ ਥੱਲੇ ਵੀ ਖੜ ਜਾਂਦੇ ਹਾਂ। ਇਹ ਤਾਂ ਇੰਨੀ ਕੀ ਕਥਾ ਹੋਈ ਹੈ ਜਿਵੇਂ ਬੱਦਲ ਦਾ ਪਰਛਾਵਾਂ, ਬੱਦਲ ਤੱਕ ਨਹੀਂ ਜਾ ਸਕਦੇ। ਚੌਥੇ ਪਦ ਦੀ ਕਥਾ ਨੂੰ ਆਪਾਂ ਤਿੰਨ ਗੁਣੀ ਪੁਰਸ਼ ਕਿਵੇਂ ਕਰ ਸਕਦੇ ਹਾਂ? ਰਜੋ ਤਮੋ ਸਤੋ ਵਿੱਚ ਲਿਪਟੇ ਹੋਏ ਪੁਰਸ਼ ਕਿਵੇਂ ਇਹਨੂੰ ਕਰ ਸਕਦੇ ਨੇ? ਜਿੰਨੀ ਉੱਚੀ ਕਥਾ ਹੁਣ ਦੇ ਉਪਦੇਸ਼ ਵਿੱਚ ਕਰ ਰਹੇ ਨੇ ਆਪ ਸੱਚੇ ਪਾਤਸ਼ਾਹ, ਇੰਨੀ ਉੱਚੀ ਕਥਾ ਤਾਂ ਸਤਿਗੁਰੂ ਆਪ ਹੀ ਜਾਣਨ ਜਾਂ ਉਹਨਾਂ ਨੇ ਬ੍ਰਹਮ ਗਿਆਨੀ ਮਹਾਂਪੁਰਸ਼ ਜਾਣ ਸਕਦੇ ਨੇ। ਆਪਾਂ ਨੂੰ ਤਾਂ ਮਹਾਰਾਜ ਜੀ ਨੇ ਥੋੜ੍ਹਾ ਜਿਹਾ ਨਮੂਨਾ ਜਿਹਾ ਦਿਖਾ ਦਿੱਤਾ ਇੱਕ, ਪਰ ਇਹ ਕਥਾ ਜਿਹੜੀ ਇਹਨਾਂ ਸਲੋਕਾਂ ਦੀ ਕਹਿੰਦਾ ਪੌੜੀਆਂ ਦੀ ਕਥਾ ਕਰਨੀ ਬਹੁਤ ਔਖੀ, ਇਹਦੀ ਵਿਆਖਿਆ ਕਰਨੀ ਸਧਾਰਨ ਜ਼ੁਬਾਨ ਦੀ ਗੱਲ ਨਹੀਂ ਹੈ। ਸਤਿਗੁਰੂ ਮਹਾਰਾਜ ਨੇ ਜਿੰਨਾ ਕੁ ਆਪਣੇ ਤੋਂ ਕਹਾ ਦਿੱਤਾ ਉਹਨਾਂ ਆਪਾਂ ਕਹਿ ਲਿਆ। ਆਪਾਂ ਨੂੰ ਤਾਂ ਇੰਨੀ ਗੱਲ ਦਾ ਹੀ ਪਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਖੜ ਕੇ ਕਹੀਏ ਬਾਬਾ ਮੂਰਖ ਹਾਂ ਨਾਵੇ ਬਲ ਜਾਓ। ਮਹਾਰਾਜ ਅਸੀਂ ਤਾਂ ਮੂਰਖ ਹਾਂ ਜੀ, ਸਾਡੀ ਸਮਝ ਤੋਂ ਪਰੇ ਹੀ ਇਹ ਸਾਰੀਆਂ ਚੀਜ਼ਾਂ, ਪਰ ਆਪ ਜੀ ਕਿਰਪਾ ਕਰਕੇ ਜੇ ਸੋਝੀ ਦੇ ਦਿਓ ਤਾਂ ਸਮਝ ਪੈ ਜਾਏਗੀ, ਨਹੀਂ ਅਸੀਂ ਤਾਂ ਇੱਕੋ ਹੀ ਗੱਲ ਕਰਨੀ ਜਾਣਦੇ ਹਾਂ। ਵਾਹਿਗੁਰੂ 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 ਵਿੱਚ 16ਵੀਂ ਅਸ਼ਟਪਦੀ ਚ ਹੁਣ ਬਖਸ਼ਿਸ਼ ਕਰਦੇ ਨੇ। ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ। ਫਰਮਾਉਂਦੇ ਨੇ ਜਿਨ੍ਹਾਂ ਨੇ ਬੁੱਝ ਲਿਆ ਹੈ, ਸਮਝ ਲਿਆ ਹੈ, ਉਹਨਾਂ ਨੂੰ ਸਵਾਦ ਆਇਆ ਹੈ, ਆਨੰਦ ਆਇਆ ਹੈ, ਰਸ ਆਤਮਕ ਰਸ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਉਹ ਬਿਸਮਾਦ ਅਵਸਥਾ ਵਿੱਚ ਚਲੇ ਗਏ ਨੇ ਕਿਉਂਕਿ ਉਹਨਾਂ ਨੂੰ ਰਸ ਆਉਣ ਕਰਕੇ ਉਹਨਾਂ ਦਾ ਮਨ ਬਿਸਮ ਚਲਿਆ ਗਿਆ ਹੈ, ਬਿਸਮਾਦ ਵਿੱਚ ਚਲਿਆ ਗਿਆ ਹੈ ਅਤੇ ਬਿਸਮਾਦ ਅਵਸਥਾ ਤੱਕ ਚਲੇ ਗਏ ਨੇ। ਪਹਿਲਾਂ ਮਨ ਨੇ ਬਿਸਮਾਦ ਹੋਣਾ, ਫਿਰ ਬਿਸਮਾਦ ਅਵਸਥਾ ਵਿੱਚ ਟਿਕ ਜਾਣਾ। ਇਸ ਕਰਕੇ ਕਹਿੰਦੇ ਨੇ ਬਿਸਮਨ ਬਿਸਮ ਭਏ ਬਿਸਮਾਦ। ਸੁਣ ਕੇ ਮਨ ਨੂੰ ਇਹੋ ਜਿਹਾ ਬਿਸਮਾਦ ਹੋਇਆ ਹੈ ਕਿ ਹੁਣ ਉਹਦੇ ਵਿੱਚੋਂ ਨਿਕਲਣਾ ਨਹੀਂ ਚਾਹੁੰਦਾ ਵਾਪਸ, ਬਿਸਮਾਦ ਅਵਸਥਾ ਵਿੱਚੋਂ ਬਾਹਰ ਨਹੀਂ ਆਉਣਾ ਚਾਹੁੰਦਾ ਹੁਣ। ਪ੍ਰਭ ਕੈ ਰੰਗ ਰਾਚ ਜਨ ਰਹੇ, ਜਿਹੜੇ ਪ੍ਰਭੂ ਦੇ ਰੰਗ ਵਿੱਚ ਰਚੇ ਮਿਚੇ ਰਹਿੰਦੇ ਨੇ 24 ਘੰਟੇ, ਹੁਣ ਇੱਕ ਨਾਮ ਦਾ ਹੀ ਪੱਲਾ ਪਕੜਿਆ ਹੈ, ਬਾਕੀ ਦੀਆਂ ਚੀਜ਼ਾਂ ਝੂਠੀਆਂ ਜਾਣ ਕੇ ਤਿਆਗ ਦਿੱਤੀਆਂ ਨੇ, ਬਾਕੀ ਦੀਆਂ ਚੀਜ਼ਾਂ ਨਾਸਵੰਤ ਸਮਝ ਕੇ ਛੱਡ ਦਿੱਤੀਆਂ ਨੇ, ਇੱਕ ਨਾਮ ਰੰਗ ਵਿੱਚ ਰੰਗੇ ਹੋਏ ਨੇ। ਗੁਰ ਕੈ ਬਚਨ ਪਦਾਰਥ ਲਹੇ, ਉਹਨਾਂ ਨੇ ਗੁਰਾਂ ਦੇ ਬਚਨ ਨੂੰ ਮੰਨਣ ਕਰਕੇ, ਗੁਰਾਂ ਦੇ ਬਚਨ ਦੁਆਰਾ ਉਹਨਾਂ ਨੇ ਜਿਹੜੇ ਪਦਾਰਥ ਪਾਏ ਨੇ ਉਹ ਪ੍ਰੇਮ ਪਦਾਰਥ, ਨਾਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ, ਇਹ ਵੱਡੇ ਪਦਾਰਥ ਉਹਨਾਂ ਨੇ ਪ੍ਰਾਪਤ ਕੀਤੇ ਹਨ। ਛੋਟੇ ਪਦਾਰਥ
ਸਧਾਰਨ ਤੌਰ 'ਤੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਪਰ ਇੱਥੇ ਚਾਰ ਵੱਡੇ ਪਦਾਰਥ ਨੇ ਜਿਨ੍ਹਾਂ ਦਾ ਮਨ 24 ਘੰਟੇ ਰੰਗਿਆ ਰਹਿੰਦਾ, ਵੀ ਇੱਕ ਪਾਠ ਸਮਾਪਤ ਦੂਜਾ ਸ਼ੁਰੂ, ਫਿਰ ਉਹਦਾ ਭੋਗ ਪਾਤਾ ਫਿਰ ਹੋਰ ਪਾਠ ਸ਼ੁਰੂ। ਜਿਨ੍ਹਾਂ ਨੇ ਕੋਈ ਗੱਲ ਨਹੀਂ ਕਰਨੀ, ਜਿਨ੍ਹਾਂ ਨੇ ਕਿਸੇ ਪਾਸੇ ਦੇਖਣਾ ਨਹੀਂ, ਜਿਨ੍ਹਾਂ ਦੀ ਇੱਕ ਬਿਰਤੀ ਜੁੜੀ ਹੋਈ ਹੈ ਪਾਠ ਵਿੱਚ ਹੀ, ਸਿਮਰਨ ਵਿੱਚ ਹੀ, ਉਹ ਰੰਗ ਵਿੱਚ ਰਚੇ ਹੋਇਆਂ ਨੂੰ ਹੌਲੀ ਹੌਲੀ ਮਹਾਰਾਜ ਵੱਡੇ ਪਦਾਰਥ ਬਖਸ਼ਿਸ਼ ਕਰਦੇ ਨੇ। ਉਹ ਕੀ ਕਰਦੇ ਨੇ? ਹੋਏ ਦਾਤੇ ਦੁੱਖ ਕਾਟਨ ਹਾਰ, ਜਿਨ੍ਹਾਂ ਨੂੰ ਇਹ ਪਦਾਰਥ ਮਿਲ ਗਏ ਵੱਡੇ, ਉਹ ਦਾਤੇ ਬਣ ਜਾਂਦੇ ਨੇ। ਵਾਹਿਗੁਰੂ ਉਹਨਾਂ ਨੂੰ ਦਾਤੇ ਬਣਾ ਦਿੰਦਾ ਹੈ। ਉਹ ਕਾਹਦੇ ਦਾਤੇ ਬਣ ਜਾਂਦੇ ਨੇ ਜੀ? ਕਹਿੰਦੇ ਦੁੱਖ ਕਾਟਨ ਹਾਰ। ਫਿਰ ਉਹਨਾਂ ਕੋਲ ਦੁਨੀਆ ਆਉਣ ਲੱਗ ਜਾਂਦੀ ਹੈ, ਮੈਨੂੰ ਆਹ ਦੁੱਖ ਹੈ, ਮੈਨੂੰ ਉਹ ਦੁੱਖ ਹੈ, ਮੇਰਾ ਦੁੱਖ ਕੱਟੋ। ਉਹਨਾਂ ਨੂੰ ਅਕਾਲ ਪੁਰਖ ਵੱਲੋਂ ਅਥਾਰਟੀ ਮਿਲ ਜਾਂਦੀ ਹੈ